ਲੰਡਨ ਰਾਹੀਂ ਜਾਂ ਅੰਤਮ ਸਫ਼ਰ ਦੀ ਤਿਆਰੀ। ਲੰਡਨ ਰਾਹੀਂ ਜਾਂ ਅੰਤਮ ਸਫ਼ਰ ਦੀ ਤਿਆਰੀ। ਅਫਰੀਕਾ ਅੰਦਰ ਜੋ ਜੋਤ ਰੂਪ ਅੰਮ੍ਰਿਤ ਦਾ ਪ੍ਰਚਾਰ ਸੰਤ ਜੀ ਮਹਾਰਾਜ ਨੇ ਪ੍ਰਤੀਪਤ ਕੀਤਾ ਸੀ, ਉਹ ਕਿਧਰੇ ਵੀ ਮੇਟਿਆ ਜਾਂ ਮੱਧਮ ਨਹੀਂ ਸੀ ਹੋ ਸਕਦਾ। ਕੁਦਰਤੀ ਤੌਰ ਤੇ ਜਦੋਂ ਯੁਗੰਡਾ ਤੇ ਹੋਰ ਅਫਰੀਕਨ ਹਿੱਸਿਆਂ ਦੇ ਸਿੰਘ ਇੰਗਲੈਂਡ ਤੇ ਸ਼ਹਿਰੀ ਹੋਣ ਦੇ ਰਿਸ਼ਤੇ ਸਾਰੇ ਹੀ ਨਹੀਂ ਤਦ ਬਹੁਤ ਸਾਰੇ ਜੋ ਹੋਰ ਕਿਧਰੇ ਵੀ ਆਪਣੇ ਆਪ ਨੂੰ ਵਸਾਉਣ ਦੇ ਹੀਲੇ ਨਾ ਕਰ ਸਕੇ, ਉਹ ਸਾਰੇ ਹੀ ਇੰਗਲੈਂਡ ਵਿੱਚ ਪ੍ਰਵੇਸ਼ ਕਰ ਗਏ। ਫਿਰ ਜਦੋਂ ਉਹ ਕਾਰੋਬਾਰੀ ਤੌਰ ਪਰ ਵੀ ਜੰਮ ਗਏ ਤਦ ਕੁਦਰਤੀ ਤੌਰ ਪਰ ਹੋਰ ਧਿਰਾਂ ਦੇ ਨਾਲ ਹੀ ਉਹਨਾਂ ਨੂੰ ਧਾਰਮਿਕ ਮਹਾਨ ਹਸਤੀਆਂ ਦਾ ਵੀ ਧਿਆਨ ਹੋ ਆਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾਂ ਪੂਰਬ ਸਮੇਂ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇੱਕ ਸੱਚੀ ਗੱਲ ਸਿੱਖ ਧਰਮ ਦੇ ਪ੍ਰਚਾਰਕਾਂ ਤੇ ਫਿਰ ਬੁਲਾਰਿਆਂ ਆਗੂਆਂ ਨੂੰ ਕਹੀ ਸੀ ਕਿ ਇੰਗਲੈਂਡ ਵਾਲੇ ਜੋ ਸਮਝਦੇ ਹਨ ਕਿ ਪੰਜਾਬ ਤੋਂ ਸਿੱਖ ਸੰਤ ਰਾਗੀ ਢਾਡੀ ਹਰ ਕੋਈ ਕੇਵਲ ਟੱਕੀਆਂ ਤੇ ਲਾਲਚ ਕਰਕੇ ਹੀ ਇੰਗਲੈਂਡ ਆਉਂਦੇ ਹਨ, ਇਹਨਾਂ ਨੂੰ ਗੁਰਮਤ ਤੇ ਉਸ ਸੰਬੰਧੀ ਲੋਕਾਂ ਦੀਆਂ ਭਾਵਨਾਵਾਂ ਦਾ ਉੱਕਾ ਹੀ ਕੋਈ ਵਿਚਾਰ ਨਹੀਂ ਹੈ। ਸੋ ਹੋ ਸਕੇ ਤਦ ਗਏ ਹੋਏ ਪ੍ਰਚਾਰਕਾਂ ਨੂੰ ਲੋਕਾਂ ਅੰਦਰ ਤਿਆਗ ਦੀ ਮਨੋਬਿਰਤੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਅੰਦਰ ਧਰਮ ਲਈ ਪਿਆਰ ਵਧੇ। ਕੁਦਰਤੀ ਸਰਦਾਰ ਮੋਹਨ ਸਿੰਘ ਜੀ ਕੋਕਾ ਕੋਲਾ ਵਾਲਿਆਂ ਦੇ ਛੋਟੇ ਸਪੁੱਤਰ ਚਰਨਜੀਤ ਸਿੰਘ ਜੀ ਨਾਲ ਇੰਗਲੈਂਡ ਜਾਣ ਦਾ ਸਮਾਂ ਮਿਲਿਆ। ਉਸ ਨੂੰ ਵੀ ਆਮ ਸਿੱਖਾਂ ਤੋਂ ਪ੍ਰਿੰਸੀਪਲ ਸਤਬੀਰ ਸਿੰਘ ਜੀ ਦੇ ਵਿਚਾਰਾਂ ਦੀ ਪੁਸ਼ਟੀ ਹੋਈ ਸੀ। ਆਮ ਸਿੱਖਾਂ ਦਾ ਇੰਗਲੈਂਡ ਇੱਕੋ ਹੀ ਵਿਚਾਰ ਹੈ ਕਿ ਸਿੱਖ ਸੰਤ ਸਾਧ ਗ੍ਰਸਤੀ ਜਾਂ ਤਿਆਗੀ ਰਾਗੀ ਜਾਂ ਫਿਰ ਪ੍ਰਚਾਰਕ ਲੀਡਰ ਕੋਈ ਵੀ ਮਾਇਆ ਤੋਂ ਤਿਆਗੀ ਹੋ ਕੇ ਵਲੈਤ ਨਹੀਂ ਪੁੱਜਦਾ। ਚਰਨਜੀਤ ਸਿੰਘ ਉਸ ਭਾਗੇ ਤੇ ਕਰਮਵੀਰ ਨੌਜਵਾਨ ਹਨ ਜਿਨ੍ਹਾਂ ਨੇ ਮਾਂ ਦੀ ਗੋਦੀ ਤੋਂ ਹੀ ਸੰਤ ਮਹਾਰਾਜ ਦੀਆਂ ਕਰਨੀ ਪ੍ਰਧਾਨ ਮਹਾਨਤਾ ਭਰੀਆਂ ਗੱਲਾਂ ਅੱਖੀਂ ਡਿੱਠੀਆਂ ਹਨ। ਫਿਰ ਪਿਤਾ ਤੇ ਮਾਤਾ ਤੋਂ ਹਰ ਸਮੇਂ ਹੀ ਭਰਪੂਰ ਸਲਾਂਘਾਂ ਹੀ ਨਹੀਂ ਸਗੋਂ ਸ਼ਰਧਾ ਭਰੀਆਂ ਭਾਵਨਾਵਾਂ ਵੀ ਤੱਕੀਆਂ ਤੇ ਉਹਨਾਂ ਅੰਦਰ ਜੀਵਨ ਨੂੰ ਢਾਲਿਆ ਹੈ। ਸੋ ਇੰਗਲੈਂਡ ਨਿਵਾਸੀ ਕਈ ਸੱਜਣ ਪੁਰਸ਼ਾਂ ਨੇ ਉੱਘੇ ਲੀਡਰਾਂ ਨਾਲ ਉਹਨਾਂ ਨੇ ਸਲਾਹ ਕੀਤੀ ਕਿ ਸੰਤ ਮਹਾਰਾਜ ਜੀ ਨੂੰ ਵਲੈਤ ਸੱਦਿਆ ਜਾਵੇ, ਪਰ ਉਹ ਸੱਜਣ ਜਿਨ੍ਹਾਂ ਨੇ ਸੰਤ ਜੀ ਦਾ ਸ਼ਾਹੀ ਠਾਠ ਤੇ ਫਿਰ ਜੀਵਨ ਤੱਕਿਆ ਸੀ ਡਰਦੇ ਸਨ। ਕਈ ਵਿਰੋਧੀ ਤੇ ਕੱਟਰਪੰਥੀ ਕੁਝ ਵੱਡੀਆਂ ਗੱਲਾਂ ਵੀ ਕਰਦੇ ਸਨ ਕਿ ਇਹ ਗੁਰੂ ਡੰਮ ਦਾ ਪ੍ਰਗਟਾਵਾ ਇੱਥੇ ਨਹੀਂ ਪੁੱਗਣਾ, ਪਰ ਚਰਨਜੀਤ ਸਿੰਘ ਜੀ ਨੇ ਇਹ ਨਿਸ਼ਚਾ ਕੀਤਾ ਸੀ ਕਿ ਉਹ ਸੰਤ ਮਹਾਰਾਜ ਜੀ ਨੂੰ ਲੈ ਜਾ ਕੇ ਲੋਕਾਂ ਦੇ ਸ਼ੰਕੇ ਨਿਵਿਰਤ ਕਰਕੇ ਸਤ ਸ਼ਬਦ ਨੂੰ ਜ਼ਰੂਰੀ ਪ੍ਰਗਟ ਕਰਨਗੇ। ਅਫਰੀਕਾ ਨਿਵਾਸੀਆਂ ਨੇ ਇੱਕ ਵਾਰੀ ਹੀ ਸੰਤ ਜੀ ਮਹਾਰਾਜ ਨੂੰ ਅਜਮਾ ਡਿੱਠਾ ਸੀ, ਫਿਰ ਹੁਣ ਹੋਰ ਅਜਮਾਇਸ਼ ਕਿਸ ਗੱਲ ਦੀ ਕਰਨੀ ਸੀ। ਉਹਨਾਂ ਨੂੰ ਇਹ ਗੱਲ ਭੁੱਲੀ ਨਹੀਂ ਸੀ ਕਿ ਜਦੋਂ ਨਿਰੋਬੀ ਨਿਵਾਸੀ ਸੰਗਤਾਂ ਨੇ ਸੰਤ ਜੀ ਮਹਾਰਾਜ ਨੂੰ ਹਾਈ ਸਕੂਲ ਲਈ ਪੈਸੇ ਇਕੱਠੇ ਕਰਨ ਦੀ ਆਗਿਆ ਮੰਗੀ ਸੀ ਤਦ ਆਪ ਜੀ ਨੇ ਕਿਹਾ ਸੀ, ਸਾਡੀ ਸੰਪਰਦਾਇ ਦਾ ਅਸੂਲ ਹੈ ਮੰਗਣਾ ਨਹੀਂ, ਮੁਥਾਜ ਨਹੀਂ ਹੋਣਾ, ਕਾਣ ਕਿਸੇ ਦੀ ਰੱਖਣੀ ਨਹੀਂ। ਸੋ ਜੋ ਮਾਇਆ ਸਾਡੇ ਜੀਵਨ ਨੂੰ ਆਤਮ ਦੇਸ਼ ਤੇ ਮਹਾਨ ਮੰਡਲਾਂ ਅੰਦਰ ਪ੍ਰਵਾਸ ਕਰਨ ਤੋਂ ਰੋਕ ਦੇਵੇ, ਐਸੇ ਰਿਜਕ ਨੂੰ ਸੋਵਰ ਲਾਨਤ ਐ ਤਾਇਰੇ ਲਾਹੂਤੀ, ਉਸ ਰਿਜਕ ਸੇ ਮੌਤ ਅੱਛੀ ਜਿਸ ਰਿਜਕ ਸੇ ਆਤੀ ਹੈ ਪ੍ਰਵਾਸ ਮੇਂ ਕੋਤਾਹੀ। 1970 ਵਿੱਚ ਪਹਿਲੀ ਵਾਰੀ ਚਰਨਜੀਤ ਸਿੰਘ ਜੀ ਨੇ ਵਲੈਤ ਜਾਣ ਦੀ ਗੱਲ ਚਲਾਈ। ਆਖਰ ਗੱਲ ਚਲਦੇ ਹੋਏ ਜਦੋਂ ਉਹਨਾਂ ਨੇ ਕਿਹਾ, ਮਹਾਰਾਜ ਸਤਸੰਗ ਦੀ ਮਹਾਨਤਾ ਸਿੱਖੀ ਦੇ ਵਡੱਪਣ ਤੇ ਧਰਮ ਦੇ ਤੇਰ ਤਾਂ ਇਹ ਮੰਗ ਕਰਦੀ ਹੈ ਕਿ ਸੰਤ ਜੀ ਮਹਾਰਾਜ ਇੰਗਲੈਂਡ ਜਾਣ ਤਾਂ ਜੋ ਲੋਕਾਂ ਦੇ ਮਨਾਂ ਅੰਦਰ ਸਤਨਾਮ ਦੀ ਮਹਾਨਤਾ ਪ੍ਰਗਟ ਹੋਵੇ ਤੇ ਧਰਮ ਦੇ ਠੇਕੇਦਾਰਾਂ ਨੇ ਜੋ ਗਲਤ ਗੱਲਾਂ ਚਲਾ ਕੇ ਰੱਖੀਆਂ ਹਨ ਤੁਰੰਤ ਹੀ ਭਰਮ ਦੇ ਧੁੰਦ ਦੇ ਬਾਦਲਾਂ ਵਾਂਗ ਕਾਫੂਰ ਹੋ ਜਾਣ। ਆਖਰ ਸੰਤ ਜੀ ਮਹਾਰਾਜ ਨੇ ਵੀ ਕਿਸੇ ਮਹਾਨ ਸਮੇਂ ਦੀ ਉਡੀਕ ਅੰਦਰ 1974 ਵਿੱਚ ਜਾਣ ਦੀ ਆਗਿਆ ਦੇ ਦਿੱਤੀ। 14 ਜੂਨ ਨੂੰ ਸੰਗਰਾਂਦ ਦਾ ਰਾਤ ਦਾ ਸਮੇਂ ਦਾ ਦੀਵਾਨ ਸੀ, ਸਦਾ ਵਾਂਗ ਕੀਰਤਨ ਸਮਾਪਤ ਕੀਤਾ, ਫਿਰ ਸੰਗਤਾਂ ਨੂੰ ਹਮੇਸ਼ਾ ਦੀ ਤਰ੍ਹਾਂ ਪੂਰਨਮਾਸ਼ੀ ਦੇ ਹੋਣ ਵਾਲੇ ਦੀਵਾਨਾਂ ਤੇ ਦੂਸਰੇ ਨਗਰਾਂ ਨੂੰ ਵੀ ਕੋਈ ਪ੍ਰੋਗਰਾਮ ਨਾ ਦਿੱਤਾ, ਸਗੋਂ ਅਗਲੇ ਪ੍ਰੋਗਰਾਮ ਫਿਰ ਸਮਾਪਤ ਹੋਣ ਪਰ ਸੰਗਤ ਦੀ ਭੇਟ ਕੀਤੇ ਜਾਣ ਦਾ ਵਾਅਦਾ ਸੀ। ਪਰ ਇਹ ਗੱਲ ਸਾਰੀ ਸੰਗਤ ਜਾਣਦੀ ਸੀ ਕਿ ਸੰਤ ਮਹਾਰਾਜ 9 ਮਾਰਚ 2021 ਜਨਵਰੀ ਨੂੰ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੀ ਰਾਤ ਆਉਣਗੇ। ਇਸ ਦੀਵਾਨ ਦੀ ਤਾਂ ਹਾਜ਼ਰੀ ਉਹ ਅਤਿ ਬਿਮਾਰੀ ਸਮੇਂ ਵੀ ਕਦੇ ਨਹੀਂ ਸਨ ਭੁੱਲੇ। ਫਿਰ ਵਲੈਤ ਤੋਂ ਵਾਪਸੀ ਕੋਈ ਅਸ਼ਚਰਜ ਵਾਲੀ ਗੱਲ ਨਹੀਂ ਸੀ। ਆਪ ਜੀ ਦੇ ਸਾਥ ਜਥੇਦਾਰ ਮਿੰਦਰ ਸਿੰਘ, ਨਿੱਜੀ ਸੇਵਕ ਨਰਿੰਦਰ ਸਿੰਘ, ਭਾਈ ਕਰਮ ਸਿੰਘ, ਭਾਈ ਅਮਰੀਕ ਸਿੰਘ ਕੀਰਤਨੀਏ, ਭਾਈ ਭੁਪਿੰਦਰ ਸਿੰਘ, ਭਾਈ ਨਿਰੰਜਨ ਸਿੰਘ ਲਾਊਡ ਸਪੀਕਰ ਵਾਲਾ, ਭਾਈ ਕੁਲਦੀਪ ਸਿੰਘ ਢੋਲਕੀਏ ਨੰਬਰ 2, ਭਾਈ ਸ਼ੇਰ ਸਿੰਘ ਸੰਤ ਜੀ ਮਹਾਰਾਜ ਦਾ ਲਾਂਗਰੀ ਖਾਸ ਸਨ। ਇੱਕ ਰਾਤ ਦਬਲਾਨ ਰਹਿ ਕੇ ਅਗਲੇ ਦਿਨ ਦਿੱਲੀ ਕੋਕਾ ਕੋਲਾ ਵਾਲਿਆਂ ਦੀ ਕੋਠੀ ਨਿਵਾਸ ਰੱਖ ਕੇ ਫਿਰ 23 ਤਾਰੀਖ ਨੂੰ ਹਵਾਈ ਜਹਾਜ਼ ਰਾਹੀਂ ਉਡਾਨ ਭਰੀ। ਜਹਾਜ਼ ਰਸਤੇ ਵਿੱਚ ਕਈ ਜਗ੍ਹਾ ਠਹਿਰ ਕੇ ਆਖਰ ਭਾਰਤੀ ਵਕਤ ਅਨੁਸਾਰ ਦਿਨ ਦੇ 3 ਤੇ ਇੰਗਲੈਂਡ ਦੀਆਂ ਘੜੀਆਂ ਅਨੁਸਾਰ 11 ਵਜੇ ਦਿਨੇ ਇੰਗਲੈਂਡ ਦੀ ਰਾਜਧਾਨੀ ਜਾ ਪੁੱਜਾ। ਫਿਰ ਇਸ ਸਫ਼ਰ ਦੀ ਸਭ ਤੋਂ ਹੋਰਨਾਂ ਪਰ ਖਾਸ ਕਰ ਸਟਾਫ ਪਰ ਅਸਰ ਪਾਉਣ ਵਾਲੀ ਗੱਲ ਇਹ ਸੀ ਕਿ ਸੰਤ ਜੀ ਮਹਾਰਾਜ ਨੇ ਅਤੇ ਆਪ ਜੀ ਦੇ ਕਿਸੇ ਵੀ ਸਾਥੀ ਨੇ ਰਾਹ ਦੇ ਸਫ਼ਰ ਵਿੱਚ ਕੋਈ ਵੀ ਚੀਜ਼ ਜੋ ਉਹਨਾਂ ਦਾ ਹੱਕ ਸੀ ਤੇ ਇਸ ਦੀ ਰਕਮ ਵੀ ਟਿਕਟ ਅੰਦਰ ਲਈ ਜਾਂਦੀ ਹੈ ਗ੍ਰਹਿਣ ਨਹੀਂ ਕੀਤੀ, ਕਿਉਂਕਿ ਆਪ ਜੀ ਨੂੰ ਵੈਸ਼ਨੋ ਭੋਜਨ ਦਾ ਹੀ ਨਹੀਂ ਸਗੋਂ ਇਹ ਵੀ ਖਿਆਲ ਸੀ ਕਿ ਬਹਿਰੇ ਹਰ ਸਮੇਂ ਝੂਠ ਆਦਿ ਵਰਤਦੇ ਹਨ, ਇਸ ਲਈ ਉਹਨਾਂ ਦੀ ਸਾਫ਼ ਕੀਤੀ ਹੋਈ ਵਸਤੂ ਸਾਫ਼ ਤੇ ਪਵਿੱਤਰ ਨਹੀਂ ਕਹੀ ਜਾ ਸਕਦੀ। ਫਿਰ ਵੀ ਜਦੋਂ ਜਹਾਜ਼ ਪਹਿਲੇ ਬੈਰੂਤ ਠਹਿਰਿਆ ਤਦ ਸਾਰੇ ਹੀ ਯਾਤਰੀ ਬਾਹਰ ਖਾਣ ਪੀਣ ਨੂੰ ਨਿਕਲੇ, ਪਰ ਸੰਤ ਜੀ ਮਹਾਰਾਜ ਤੇ ਉਹਨਾਂ ਦੀ ਸੰਗਤ ਡੱਟੇ ਰਹੇ। ਸੋ ਅਮਲੇ ਨੂੰ ਚਿੰਤਾ ਹੋਈ ਕਿ ਕੋਈ ਹੋਰ ਸ਼ਿਕਾਇਤ ਨਾ ਹੋਵੇ, ਪਰ ਸੰਤ ਜੀ ਮਹਾਰਾਜ ਨੇ ਦੱਸਿਆ ਕਿ ਸਾਨੂੰ ਤੁਹਾਡੀ ਕਿਸੇ ਵਸਤੂ ਨਾਲੋਂ ਆਪਣੇ ਜੀਵਨ ਲਈ ਆਹਾਰ ਦਾ ਅਧਿਕ ਫਿਕਰ ਹੈ। ਸੰਤ ਮਹਾਰਾਜ ਦਾ ਖਾਸ ਸੇਵਕ ਕੋਕਾ ਕੋਲਾ ਤੇ ਦੁੱਧ ਦੀ 2 ਬੋਤਲਾਂ ਲੈ ਆਇਆ ਸੀ ਜੋ ਕਿ ਇੱਕ ਜਗ੍ਹਾ ਵਰਤ ਲਈਆਂ। ਬਾਕੀ ਸੇਵਕ ਵੀ ਆਪਣੀ ਵਰਤੋਂ ਲਈ ਥਰਮਸ ਬੋਤਲਾਂ ਲੈ ਆਏ ਸਨ। ਉਹਨਾਂ ਚੋਂ ਹੀ ਲੋੜ ਪੂਰੀ ਕਰਦੇ ਰਹੇ, ਪਰ ਜਹਾਜ਼ ਵਾਲਿਆਂ ਤੋਂ ਕੋਈ ਚੀਜ਼ ਲੈ ਕੇ ਨਹੀਂ ਖਾਧੀ। ਸ਼ਾਇਦ ਜਹਾਜ਼ ਵਾਲਿਆਂ ਦੇ ਅਚੰਭੇ ਤੇ ਹੈਰਾਨੀ ਦੀ ਇਸ ਤੋਂ ਵੱਧ ਹੋਰ ਕੋਈ ਗੱਲ ਨਹੀਂ ਕਿ ਉਹਨਾਂ ਦੀ ਕੋਈ ਵੀ ਚੀਜ਼ ਗ੍ਰਹਿਣ ਨਾ ਕੀਤੀ ਗਈ ਹੋਵੇ ਅਤੇ ਫਿਰ ਉਹਨਾਂ ਵਿਰੁੱਧ ਗਿਲਾ ਸ਼ਿਕਵਾ ਵੀ ਕੋਈ ਨਾ ਹੋਵੇ। ਹਵਾਈ ਅੱਡੇ ਪਰ ਸਵਾਗਤ ਕਰਨ ਲਈ ਸੰਤ ਸੇਵਾ ਸਿੰਘ ਜੀ, ਜੋ ਅਨੰਦਪੁਰ ਦੀ ਸੇਵਾ ਕਰਾਉਂਦੇ ਸਨ, ਗਿਆਨੀ ਕੁਲਦੀਪ ਸਿੰਘ ਜੀ, ਰਾਗੀ ਬਚਿੱਤਰ ਸਿੰਘ ਜੀ ਤੇ ਗੁਰਦੁਆਰਾ ਕਮੇਟੀ ਸਾਊਥ ਹਾਲ ਦੇ ਕਈ ਮੁਖੀ ਸੇਵਕ ਵੀ ਪੁੱਜੇ ਹੋਏ ਸਨ। ਇਹਨਾਂ ਸੰਤ ਜੀ ਮਹਾਰਾਜ ਦਾ ਦਿਲੋਂ ਨਿੱਘਾ ਸਵਾਗਤ ਕੀਤਾ ਤੇ ਸਹਿਰਿਆਂ ਨਾਲ ਆਪ ਜੀ ਨੂੰ ਲੱਗ ਦਿੱਤਾ ਸੀ। ਇੰਗਲੈਂਡ ਦੇ ਕਸਟਮ ਵਾਲੇ ਸਾਡੇ ਨਾਲੋਂ ਵੱਖਰੀ ਹੀ ਕਿਸਮ ਦੇ ਹਨ। ਉਹਨਾਂ ਨੂੰ ਕਮੇਟੀ ਪ੍ਰਬੰਧਕਾਂ ਨੇ ਦੱਸ ਦਿੱਤਾ ਕਿ ਤੁਹਾਡੇ ਲਾਟ ਪਾਦਰੀ ਦੇ ਰੁਤਬੇ ਤੋਂ ਵੀ ਵਡੇਰੀ ਹਸਤੀ ਪੁੱਜ ਰਹੀ ਹੈ। ਸੋ ਉਹਨਾਂ ਸੰਤ ਮਹਾਰਾਜ ਪਰ ਕੋਈ ਬਹੁਤੀ ਕਾਰਵਾਈ ਨਾ ਕੀਤੀ, ਸਾਮਾਨ ਬਾਹਰ ਭੇਜ ਦਿੱਤਾ ਸੀ। ਸੰਤ ਮਹਾਰਾਜ ਚਰਨਜੀਤ ਸਿੰਘ ਸਮੇਤ ਮਰਸਡੀਜ਼ ਵਿੱਚ ਚੱਲੇ, ਬਾਕੀ ਸੰਗਤ ਦੇ ਸ਼ਰੀਰਾਂ ਲਈ ਹੋਰ ਅਨੇਕਾਂ ਗੱਡੀਆਂ ਸਨ। ਤਕਰੀਬਨ ਦਿਨ ਦੇ 12 ਵਜੇ, ਜਦੋਂ ਸਾਡੇ ਦੇਸ਼ ਅੰਦਰ 4 ਵਜੇ ਹੋਣਗੇ, ਸਾਊਥ ਹਾਲ ਗੁਰਦੁਆਰੇ ਪੁੱਜ ਗਏ। ਪ੍ਰਸ਼ਾਦ ਸਰਦਾਰ ਮੂਨ ਸਿੰਘ ਆਲੂਵਾਲੀਆ ਦੀ ਕੋਠੀ ਛਕਿਆ। ਰਿਹਾਇਸ਼ ਦਾ ਪ੍ਰਬੰਧ 46 ਐਥੀਨੀਅਮ ਰੋਡ, ਫਿਨਲੇ ਨਾਰਥ 20 ਵਿੱਚ ਸੀ। ਸੋ ਸੰਤ ਮਹਾਰਾਜ ਉਸ ਸਥਾਨ ਤੇ ਪੁੱਜ ਗਏ। ਇਹ ਸਰਦਾਰ ਤਾਰਾ ਸਿੰਘ ਅਫਰੀਕਾ ਤੋਂ ਆਏ ਹੋਏ ਸੱਜਣ ਦਾ ਗ੍ਰਹਿ ਸੀ ਜੋ ਪਿੱਛੋਂ ਗੋਵਿੰਦਗੜ੍ਹ ਦਾ ਸੀ। ਸੰਤ ਮਹਾਰਾਜ ਇੱਥੇ ਕਈ ਦਿਨ ਠਹਿਰੇ ਸਨ, ਪਰ ਨਾ ਹੀ ਕਦੇ ਮਾਲਕ ਨੇ ਸੰਤ ਮਹਾਰਾਜ ਦੀ ਨੇੜਤਾ ਪ੍ਰਾਪਤ ਕੀਤੀ, ਨਾ ਹੀ ਕੋਈ ਧਾਰਮਿਕ ਗੁਣ ਹਾਸਲ ਕਰਨ ਦਾ ਯਤਨ ਕੀਤਾ।